ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਰਸਿਕ ਕਿਰਤ। ਰਸਿਕ ਕਿਰਤ ਨਾਲ ਸੰਬੰਧਿਤ ਡਾਕਟਰ ਸਟੈਲਾ ਕ੍ਰੈਮਰਿਜ ਦੇ 4 ਲੇਖਾਂ ਦਾ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਗੁਰਮੁਖੀ ਵਿੱਚ ਉਲੱਥਾ ਕੀਤਾ ਸੀ। ਇਸ ਕਾਰਜ ਨੂੰ ਕਰਦਿਆਂ ਉਹਨਾਂ ਨੇ ਰਸਿਕ ਕਿਰਤ ਸੰਬੰਧੀ ਆਪਣਾ ਅਨੁਭਵ 3 ਅਕਤੂਬਰ 1921 ਨੂੰ ਇਸ ਲੇਖ ਵਿੱਚ ਸਾਂਝਾ ਕੀਤਾ ਸੀ। ਇਸ ਲਿਖਤ ਵਿੱਚ ਆਪ ਜੀ ਨੇ ਯੂਨਾਨ ਦੀ ਰਸਿਕ ਕਿਰਤ ਦਾ ਜ਼ਿਕਰ ਕੀਤਾ ਹੈ, ਫਿਰ ਯੂਰਪ ਦੀ ਰਸਿਕ ਕਿਰਤ ਕੀ ਹੈ ਉਹ ਦਰਸਾਇਆ ਹੈ, ਏਸ਼ੀਆ ਦੀ ਰਸਿਕ ਕਿਰਤ ਕੀ ਹੈ ਅਤੇ ਰਸਿਕ ਕਿਰਤ ਦਾ ਮੰਤਵ ਕੀ ਹੈ ਅਤੇ ਅੰਤ ਵਿੱਚ ਗੁਰਸਿੱਖੀ ਵਿੱਚ ਰਸਿਕ ਕਿਰਤ ਕੀ ਹੈ, ਇਹ ਸਾਰਾ ਖੋਲ੍ਹ ਕੇ ਦਰਸਾਇਆ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਰਸਿਕ ਕਿਰਤ ਰੱਬੀ ਕਿਰਤ ਵਾਂਗ ਇੱਕ ਐਸੀ ਅਥਾਹ ਪ੍ਰਭਾਵ ਵਾਲੀ ਜੀਵਨ ਹਿੱਲਣ ਦੀ ਆਪ ਮੁਹਾਰੀ ਮੌਜ ਹੈ, ਜਿਹਨੂੰ ਕਿਸੇ ਮਿੱਤ ਵਿੱਚ ਬੰਦਾ ਬੰਜ ਨਹੀਂ ਸਕਦਾ। ਉਸ ਰੱਬ ਮਨ ਦਾ ਕੋਈ ਕਿ ਹਾਲ ਦੱਸ ਸਕੇ, ਜਿੱਥੋਂ ਨਾਨਾ ਰੰਗ ਦੀ ਸੁਹਣਪ ਬਨ ਨਿਖਰ ਕੇ ਕੁਦਰਤ ਦਾ ਵਿਸਮਾਦ ਰੰਗ ਭਰ ਰਹੀ ਹੈ। ਜਿਵੇਂ ਰਾਗ ਕੁਦਰਤ ਦੇ ਨਾਦ ਨੂੰ ਇੱਕ ਮਨੁੱਖੀ ਲੈਅ ਵਿੱਚ ਰੱਖ ਕੇ ਉਹਦੇ ਅੰਦਰ ਛਿਪੇ ਦਿਲ ਨੂੰ ਵਿਲੁੰਦਰਨ ਵਾਲੇ ਵਲਵਲੇ ਸਪਸ਼ਟ ਕਰਕੇ ਇੱਕ ਅਕਹਿ ਜਿਹਾ ਸਵਾਦ, ਵਿਸਮਾਦ, ਰਸਲੀਨਤਾ ਦੇ ਅਨੇਕ ਪ੍ਰਭਾਵ, ਨਵੀਂ ਥੀ ਨਵੀਂ ਪ੍ਰਦੀਪਨਾ ਸਾਡੇ ਅੰਦਰ ਭਰਦਾ ਹੈ। ਜਿਵੇਂ ਸੋਹਣੀ ਨੁਹਾਰ ਕੁਦਰਤ ਦੇ ਅਨੰਤ ਰੂਪ ਨੂੰ ਇੱਕ ਮਨੁੱਖੀ ਲਗਨ ਦੀ ਮਿੱਤ ਵਿੱਚ ਆਣ ਕੇ ਉਹਦੀ ਅਨੰਤਤਾ ਦੀ ਗਮਤਾ ਕਰਾਉਂਦੀ ਹੈ, ਤਿਵੇਂ ਹੀ ਰਸਿਕ ਕਿਰਤ ਚਾਹੇ ਰਾਗ ਦੀ ਚਾਹੇ ਰੂਪ ਦੀ, ਰੱਬ ਦੇ ਕਰਤਾਰੀ ਮਨ ਦਾ ਜਿਹੜਾ ਮਨੁੱਖ ਦੇ ਮਨ ਦਾ ਅਨੰਤ ਪਿਛਵਾੜਾ ਹੈ, ਰਸਕ ਝਲਕਿਆਂ ਵਿੱਚ ਕੁਛ ਕੁਛ ਪਤਾ ਦਿੰਦੀ ਹੈ। ਜਿਸ ਤਰ੍ਹਾਂ ਜੀਵਨ ਸਾਡੀ ਗਿਣਤੀ ਥੀ ਸਦਾ ਉੱਤੇ ਹੈ, ਇਸੀ ਤਰ੍ਹਾਂ ਜੀਵਨ ਦੀ ਹਿਲਣ ਨੂੰ ਘੜ-ਘੜ ਬਣਾਈਆਂ ਮੂਰਤਾਂ ਅਤੇ ਘੜੇ ਬੁੱਤ ਵੀ ਸਾਡੇ ਅਕਲ ਦੇ ਪੈਮਾਨੇ ਥੀ ਉੱਚੇ ਅਤੇ ਪਰੇ ਸਿਰਫ ਰਸਿਕ ਅਨੁਭਵ ਦੇ ਅੰਤਰੀਵ ਦ੍ਰਿਸ਼ਟੀਗੋਚਰ ਵਿਸ਼ੇ ਹਨ। ਡਾਕਟਰ ਮਿਸ ਸਟੈਲਾ ਆਪਣੇ ਸੋਹਣੇ ਸ਼ਬਦਾਂ ਵਿੱਚ ਇੱਕ ਥਾਂ ਕਹਿੰਦੀ ਹੈ, ਰਸਿਕ ਕਿਰਤ ਦੀਆਂ ਬਣਤਾਂ ਬਾਬਤ ਜੋ ਮਰਜ਼ੀ ਤੁਸੀਂ ਕਹੋ, ਰਾਵਾਂ ਲਾਵੋ, ਉਸਤਤ ਕਰ ਲਓ ਚਾਹੇ ਨਿੰਦਾ, ਉਹ ਤਾਂ ਆਪਣੇ ਮਿਊਨ ਵਿੱਚ ਸਦਾ ਸਥਿਤ ਹਨ ਅਤੇ ਉਹ ਸਾਧ ਬਿਰਤੀ ਦੁਨੀਆਂ ਆਪ ਪਾਸੋਂ ਕੋਈ ਬਦਲਾ ਲੈਣ ਨੂੰ ਨਹੀਂ ਲੋਚਦੀ, ਨਾ ਹੀ ਪ੍ਰਸ਼ਨ ਉੱਤਰ ਕਰਦੀ ਹੈ, ਕਿਉਂਕਿ ਉਹ ਤਾਂ ਪੂਰਨ ਕਮਾਲ ਦੀ ਰਾਗ ਭਰੀ ਚੁੱਪ ਵਿੱਚ ਵਸ ਰਹੀ ਹੈ। ਉਹਨਾਂ ਲਈ ਅਕਲ ਦੇ ਦਾਇਰੇ ਵਿੱਚ ਆਉਣਾ ਅਤੇ ਲੜਨਾ ਸਦਾ ਲਈ ਅਸੰਭਵ ਹੋ ਚੁੱਕਿਆ ਹੈ। ਗੁਰਬਾਣੀ ਦਾ ਇੱਥੇ ਦ੍ਰਿਸ਼ਟਾਂਤ ਲੈ ਕੇ ਤੱਕੀਏ, ਬਾਣੀ ਆਪਣੇ ਕਮਾਲ ਵਿੱਚ ਜਗਮਗ ਸੱਜੀ ਹੈ। ਕੋਈ ਕੋਈ ਅਰਥ ਕੱਢੇ ਕੋਈ ਕੋਈ ਅਰਥਾਂ ਅਤੇ ਅਕਲਾਂ ਨਾਲ ਉਹਦਾ ਗੂੜਾ ਥੀ ਗੂੜਾ ਫਿਲਸਫਾ ਬਣਾ ਦੇਣ ਨਾਲ ਵੀ ਬਾਣੀ ਦੀ ਅੰਦਰ ਦੀ ਠੰਡੀ ਛਾਂ ਦੀ ਪ੍ਰਾਪਤੀ ਦੀ ਸੱਚੀ ਅਤੇ ਅੰਦਰਲੀ ਵਿਆਖਿਆ ਨਹੀਂ ਹੋ ਸਕਦੀ। ਉਹ ਤਾਂ ਜਿਵੇਂ ਕਹਿੰਦੇ ਹਨ, ਖੰਡ ਖਾਣ ਨਾਲ ਖੰਡ ਦਾ ਸਵਾਦ ਆਉਂਦਾ ਹੈ, ਖੰਡ ਖੰਡ ਮੂੰਹੋਂ ਕਰਨ ਨਾਲ ਨਹੀਂ ਆ ਸਕਦਾ। ਰਸਿਕ ਕਿਰਤਾਂ ਸਦਾ ਇੱਕ ਤਰ੍ਹਾਂ ਦੇ ਛੁਪੇ ਲੁਕੇ ਭੇਦ ਹੁੰਦੇ ਹਨ, ਸਮ-ਸਮ ਦੀ ਕੰਦਰਾਂ ਵਾਂਗ ਬਾਹਰੋਂ ਪੱਥਰਾਂ ਦੇ ਪੱਥਰ, ਪਰ ਜੇ ਕਿਸੇ ਨੂੰ ਬੂਹਾ ਖੋਲ੍ਹਣਾ ਆ ਜਾਵੇ ਤਦ ਅੰਦਰ ਵਾਰ ਚੱਕਾ ਚੂੰਦ ਕਰ ਦੇਣ ਵਾਲਾ ਖਜ਼ਾਨਾ ਖੁੱਲ੍ਹਾ ਪਿਆ ਹੁੰਦਾ ਹੈ। ਅਲੂਣੀ ਸਿਲ ਦਾ ਚੱਟਣਾ ਭਾਈ ਗੁਰਦਾਸ ਜੀ ਨੇ ਫੁਰਮਾਇਆ ਹੈ, ਪਰ ਸਿਲ ਉਹ ਹੀ ਚੱਟ ਸਕਦਾ ਹੈ ਜਿਸ ਦੀ ਜੀਭ ਉੱਤੇ ਹਰ ਵੇਰੀ ਕੋਈ ਅਦ੍ਰਿਸ਼ਟ ਸਹਾਇਕ ਮਧੂ ਲਾ ਜਾਂਦਾ ਹੈ। ਬਾਣੀ ਸਭ ਥੀ ਉੱਚੀ ਅਤੇ ਵੱਡੀ ਰਸਿਕ ਕਿਰਤ ਹੈ। ਜਿਸ ਤਰ੍ਹਾਂ ਇਹਦੇ ਪ੍ਰਭਾਵ ਅਤੇ ਕਰਾਮਾਤ ਦਾ ਭੇਦ ਅਥਾਹ ਹੈ, ਅਲੱਭ ਹੈ, ਉਸੀ ਤਰ੍ਹਾਂ ਥੋੜ੍ਹੇ ਬਾਲੇ ਅਰਥਾਂ ਵਿੱਚ ਹਰ ਇੱਕ ਰਸਿਕ ਕਿਰਤ ਇਸ ਤਰ੍ਹਾਂ ਦੇ ਇਲਾਹੀ ਇਸਰਾਰ ਨਾਲ ਭਰੀ ਹੋਈ ਕੋਈ ਚੀਜ਼ ਹੈ, ਜਿਹਦੀ ਮੋਹਰ ਛਾਪ ਖੋਲ੍ਹ ਕੇ ਅੰਦਰ ਵੜ ਕੇ ਅਨੁਭਵੀ ਸਵਾਦ ਲੈਣਾ ਹੀ ਰਸਿਕ ਕਿਰਤ ਦੀ ਅਭਾਖੇ ਬੋਲੀ ਨੂੰ ਸਮਝਣਾ ਹੈ। ਜਿਸ ਤਰ੍ਹਾਂ ਬਿਨਾਂ ਸ਼ਬਦ ਦੇ ਰੱਬ ਦਾ ਕੋਈ ਥੌ ਪਤਾ ਹੀ ਲੱਗਣਾ ਸੰਭਵ ਹੈ, ਭਾਵੇਂ ਸਾਰੀ ਕੁਦਰਤ ਅਤੇ ਆਪ ਦੀ ਰਸਿਕ ਕਿਰਤ ਸਾਹਮਣੇ ਧਰੀ ਪਈ ਹੈ, ਇਸੀ ਤਰ੍ਹਾਂ ਬਿਨਾਂ ਰਸਿਕ ਕਿਰਤ ਦੀ ਬੋਲੀ ਦੇ ਭੇਦਾਂ ਦੇ ਜਾਣੂ ਹੋਏ ਬਿਨਾਂ ਸ਼ਬਦ ਦਾ ਭੇਦ ਲੱਭਣਾ ਸੰਭਵ ਹੈ। ਆਰਟ ਜਾਂ ਰਸਕ ਕਿਰਤ ਸ਼ਬਦ ਦੀਆਂ ਉਹ ਮੂਰਤਾਂ ਤੇ ਘਾੜਾਂ ਹਨ ਜਿਨ੍ਹਾਂ ਨੂੰ ਮਨੁੱਖ ਦਾ ਰੂਹ ਆਪਣੇ ਰੱਬੀ ਅਨੁਭਵ ਦੀ ਆਲਮਗੀਰ ਭਾਖਾ ਵਿੱਚ ਲਿਖ ਕੇ ਰੱਖ ਦਿੰਦਾ ਹੈ। ਇੱਕ ਰਸਿਕ ਕਾਰੀਗਰ ਦੀ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਨਿੱਕਾ ਜਿਹਾ ਆਰਟ ਫਾਰਮੂਲਾ ਰਸਕ ਕਿਰਤ ਦੇ ਮੰਤਰ ਰੂਪ ਵਿੱਚ ਸਮਾਈ ਹੁੰਦੀ ਹੈ। ਜਿਵੇਂ ਰੱਬੀ ਮਨ ਦੀ ਰਸਕ ਕਿਰਤ ਦਾ ਮੰਤਰ ਕੁਦਰਤ ਸਣੇ ਆਦਮੀ ਹੈ, ਜਿਹਦੇ ਅਰਥ ਲੋਕ ਕੀ ਕਹਿੰਦੇ ਹਨ ਖੁੱਲ੍ਹੇ ਹਨ, ਪਰ ਹਾਲੇ ਤੱਕ ਤਾਂ ਕੁਝ ਥੋ ਠਿਕਾਣਾ ਲੱਗਾ ਨਹੀਂ। ਉਸੀ ਤਰ੍ਹਾਂ ਮਨੁੱਖ ਮਨ ਦੀ ਰਸਕ ਕਿਰਤ ਦੇ ਮੰਤਰ ਹਰ ਇੱਕ ਕੌਮ, ਮੁਲਕ ਅਤੇ ਫਿਰ ਹਰ ਇੱਕ ਵੱਖਰੇ ਵੱਖਰੇ ਸਮੇਂ ਦੇ ਵੱਖਰੀ ਵੱਖਰੀ ਰਸਕ ਕਿਰਤ ਦੀਆਂ ਬਣਤਾਂ ਵਿੱਚ ਬਿਨ ਪਰਦੇ ਪਰਦੇ ਵਿੱਚ ਲੁਕੇ ਛਿਪੇ ਧਰੇ ਰੱਖੇ ਹਨ। ਮੰਤਰ ਹਨ ਜਿਹੜੇ ਸਿਰਫ ਅਨੁਭਵ ਦੇ ਕਿਵਾੜ ਖੁੱਲ੍ਹਣ ਨਾਲ ਬੋਲਦੇ ਹਨ, ਗੱਲਾਂ ਕਰਦੇ ਹਨ, ਹੱਸਦੇ ਹਨ, ਗੂੜ ਅਗਮ ਦੇ ਭੇਦ ਦੱਸ ਚੁੱਪ ਹੋ ਜਾਂਦੇ ਹਨ। ਪਰ ਬਿਨਾਂ ਇਸ ਮੰਤਰ ਭੇਦ ਦੀ ਵਾਕਫੀ ਦੇ ਹਰ ਇੱਕ ਰਸਿਕ ਕਿਰਤ ਇੱਕ ਸਦਾ ਅਣਖੁੱਲੀ ਗੁੰਝਲ ਹੈ, ਜਿਹੜੀ ਭਾਵੇਂ ਮਹਿਮੂਦ ਗਜ਼ਨਵੀ ਵਾਂਗ ਗੁਰਜਾਂ ਨਾਲ ਭੰਨ ਸੁੱਟੇ ਕਦੀ ਆਪਣਾ ਭੇਦ ਨਹੀਂ ਦੱਸਦੀ। ਮਿਸਰ ਵਿੱਚ ਸਫਿੰਕਸ ਦੀ ਮੂਰਤੀ ਸਹਿਰਾ ਵਿੱਚ ਆਪਣਾ ਸਿਰ ਕੱਢ ਬੈਠੀ ਹੈ, ਸਦੀਆਂ ਹੋ ਗਈਆਂ ਹਨ, ਬੋਲੀ ਨਹੀਂ, ਬਸ ਇੱਕ ਤੱਕ ਹੈ, ਇੱਕ ਛੱਬੀ ਹੈ ਜਿਹੜੀ ਉਸ ਬੰਦੇ ਨੂੰ ਉਡੀਕ ਰਹੀ ਹੈ ਜਿਸ ਦੇ ਅਨੁਭਵ ਦੇ ਜੇਬੇ ਵਿੱਚ ਉਹਦੇ ਅੰਦਰ ਦੇ ਕਿਵਾੜ ਦੀ ਕੁੰਜੀ ਹੈ। ਮਿਸਰ ਦੇ ਤਿਕੋਨੇ ਪਿਰਾਮਿਡ ਤਿਹਾਂ ਪਾਸਿਓਂ ਆਪਣੀਆਂ ਖੜੀ ਸਿਮਤਾਂ ਨੂੰ ਚੱਕ ਕੇ ਆਸਮਾਨ ਵੱਲ ਇੱਕ ਉੱਚੇ ਨੁਕਤੇ 'ਤੇ ਜਾ ਕੇ ਸਿੱਧੇ ਖੜ੍ਹੇ ਹਨ, ਉਹ ਕੀ ਆਖਦੇ ਹਨ? ਅਤੇ ਹਿੰਦੁਸਤਾਨ ਵਿੱਚ ਬੁੱਧ ਸਟੂਪਾ ਸਥੰਭ ਗੋਲ ਅਨੰਤ ਚੱਕਰਾਂ ਦੇ ਸਮੂਹ ਚੱਕਰ ਖਾ ਖਾ ਮੁੜ ਉਸ ਗੋਲਕਾਰ ਵਿੱਚ ਹੀ ਉੱਠਦੇ ਅਤੇ ਲੀਨ ਹੁੰਦੇ ਹਨ। ਇਹਨਾਂ ਅੰਦਰ ਮਨੁੱਖਾਂ ਦੇ ਰੂਹ ਲਈ ਕਈ ਖਬਰ ਲਿਖੀ ਪਈ ਹੈ। ਹਰ ਇੱਕ ਰਸਿਕ ਕਿਰਤ ਦੀ ਪੂਰਨ ਬਣਤ ਕਿਸੇ ਅਨੁਭਵ ਦੇ ਦੱਬੀ ਜਵਾਹਰਾਤ ਅਤੇ ਮੋਰ ਵਾਂਗ ਲੱਗੀ ਜਾਪ ਰਹੀ ਹੈ। ਪਰ ਜਿਵੇਂ ਵਰਡਸਵਰਥ ਨੇ ਇੱਕ ਥਾਂ ਲਿਖਿਆ ਹੈ, ਪ੍ਰਿਮਰੋਜ਼ ਬਾਏ ਦ ਰਿਵਰਸ ਬ੍ਰਿਮ, ਅ ਯੈਲੋ ਪ੍ਰਿਮਰੋਜ਼ ਵਾਸ ਟੂ ਹਿਮ ਐਂਡ ਇਟ ਵਾਸ ਨਥਿੰਗ ਮੋਰ। ਇੱਕ ਨਦੀ ਕਿਨਾਰੇ ਖਿੜਿਆ ਫੁੱਲ ਬਸ ਉਸ ਲਈ ਸੀ, ਨਿਰਾ ਪੀਲਾ ਫੁੱਲ ਬਸ ਪੀਲਾ ਫੁੱਲ, ਵੱਧ ਕੁਛ ਨਾ ਸੀ। ਹਰ ਇੱਕ ਫੁੱਲ, ਹਰ ਇੱਕ ਸੋਹਣੀ ਚੀਜ਼ ਇੱਕ ਇਲਾਹੀ ਭੇਦ ਉੱਪਰ ਲੱਗਾ ਜੰਦਰਾ ਹੈ। ਭਾਵੇਂ ਦਿਸਦਾ ਹੈ ਕਿ ਇੱਥੇ ਭੇਦ ਖੁੱਲ੍ਹ ਰਿਹਾ ਹੈ, ਪਰ ਜੰਦਰੇ ਦਾ ਬੰਦ ਪਿਆ ਹੋਣਾ ਹੀ ਅੰਦਰ ਕਿਸੇ ਕੀਮਤੀ ਚੀਜ਼ ਦੇ ਹੋਣ ਦੀ ਲੱਖਣਾ ਆਪ ਮੁਹਾਰੀ ਦਿੰਦਾ ਹੈ। ਹੁਣ ਕੁਦਰਤ ਦੇ ਸੋਹਣੀਆਂ ਮੋਹਰਾਂ ਨੂੰ ਕਾਗਜ਼ ਜਾਂ ਪੱਥਰ ਜਾਂ ਮਿੱਟੀ 'ਤੇ ਹੂ ਬਹੂ ਖਿੱਚ ਖਿੱਚ ਤਸਵੀਰਾਂ ਪਾਉਣਾ, ਕਿਸੇ ਸੋਹਣੀ ਤੀਵੀਂ ਦੀ ਐਨ ਠੀਕ ਠੀਕ ਹੱਡੀ ਹੱਡੀ ਰਗ ਰਗ ਹੂ ਬਹੂ ਦੱਸਣੀ, ਇਹ ਯੂਨਾਨੀ ਢੰਗ ਰਸਕ ਕਿਰਤ ਦਾ ਹੈ। ਉਹ ਅੰਗਾਂ ਦੀ ਬਾਹਰਲੀ ਢੁੱਕ 'ਤੇ ਸੋਹਜ ਨੂੰ ਕਿਸੇ ਐਸੇ ਅਕਹਿ ਭਾਵ ਨਾਲ ਪੂਜਦੇ ਹਨ ਕਿ ਉਹ ਉਸੀ ਸੋਹਣਬ ਦੇ ਉਸ ਲਿਸ਼ਕਾਰੇ ਨੂੰ ਜਿਹੜਾ ਉਹਨਾਂ ਦੇ ਰੂਹ ਨੂੰ ਵਲੂੰਦਰ ਗਿਆ, ਉਸ ਨੂੰ ਚਿੱਤਰ ਅੰਕਿਤ ਕਰਕੇ ਸਦੈਵਤਾ ਦੇਣ ਦੀ ਕਰਦੇ ਹਨ। ਆਪਣੇ ਆਪਣੇ ਮੁਲਕ ਅਤੇ ਜਾਤੀ ਦੇ ਅਧਿਆਤਮਕ ਭਾਵਾਂ ਅਤੇ ਬਿਰਤੀਆਂ ਅਨੁਸਾਰ ਰਸਿਕ ਕਿਰਤ ਮੂਰਤੀਮਾਨ ਹੁੰਦੀ ਹੈ। ਇਹ ਯੂਨਾਨੀ ਆਰਟ ਸਾਰਾ ਇੱਕ ਉਸ ਅੰਦਰੀਵ ਦੀ ਖਿੱਚ ਨੂੰ ਪ੍ਰਦੀਪਤ ਕਰਦਾ ਹੈ ਜਿਹੜੀ ਆਪ ਮੁਹਾਰੀ ਸੋਹਣਾ ਰੂਪ, ਅੰਗਾਂ ਦੀ ਸਡੋਲਤਾ, ਕੁਦਰਤ ਦੇ ਰੰਗਾਂ ਅਤੇ ਰੰਗ ਰੇਖ ਦੀ ਬਣਤ ਨੂੰ ਵੇਖ ਪੈਂਦੀ ਹੈ ਅਤੇ ਜਿਹੜੀ ਖਿੱਚ ਖਾ ਕੇ ਆਦਮੀ ਯਕਸੂ ਹੋ ਜਾਂਦਾ ਹੈ। ਯੂਰਪ ਦੀ ਸਾਰੀ ਰਸਕ ਕਿਰਤ ਦਾ ਉੱਚਾ ਪ੍ਰਭਾਵ ਇਹ ਹੈ ਕਿ ਕੁਦਰਤ ਦੇ ਮਨੁੱਖ ਦੇ ਬਾਹਰਲੇ ਰੂਪ ਨਾਲ ਖਿੱਚ ਖਾ ਕੇ ਯਕਸੂ ਹੋਣਾ ਅਤੇ ਯਕਸੂਈ ਦੇ ਅਕਹਿ ਰਸ ਵਿਸਮਾਤ ਅਤੇ ਨਾਲ ਰਲੀ ਉਹ ਰੂਹ ਨੂੰ ਵਿਲੂੰਦ ਵਾਲੀ ਖਿੱਚ ਦੇ ਸਵਾਦ ਵਿੱਚ ਅੰਦਰੋਂ ਅੰਦਰ ਲੀਨ ਹੋਣਾ। ਕੋਈ ਰਸਕ ਕਿਰਤ ਜਿਹੜੀ ਸਾਨੂੰ ਆਪਣੇ ਦਰਸ਼ਨ ਨਾਲ ਅੰਦਰ ਲੀਨ ਨਹੀਂ ਕਰਦੀ, ਇਸ ਉੱਚ ਸ਼੍ਰੇਣੀ ਦੀ ਚੀਜ਼ ਨਹੀਂ ਗਿਣੀ ਜਾ ਸਕਦੀ। ਚਾਹੇ ਯੂਰਪ ਦੀ ਹੋਵੇ, ਚਾਹੇ ਏਸ਼ੀਆ ਦੀ, ਉੱਚੀ ਸ਼੍ਰੇਣੀ ਦੀ ਰਸਕ ਕਿਰਤ ਸਦਾ ਮਨ ਦੇ ਟਿਕਾਅ ਵੱਲ ਖੜਦੀ ਹੈ, ਸਤੋਗੁਣੀ ਪ੍ਰਭਾਵ ਦੀ ਛਾਇਆ ਕਰਦੀ ਹੈ। ਇਹ ਅੰਤਮ ਕਸਵੱਟੀ ਹੈ ਜਿਸ ਨਾਲ ਹਰ ਇੱਕ ਪਾਰਖੀ ਰਸਕ ਕਿਰਤ ਨੂੰ ਪਛਾਣਦਾ ਹੈ ਤੇ ਉਹਦਾ ਮੂਲ ਪਾਉਂਦਾ ਹੈ। ਹਾਂਜੀ, ਫਿਰ ਦੁਹਰਾ ਦੇਈਏ, ਚਾਹੇ ਯੂਰਪ ਦੀ ਹੋਵੇ ਚਾਹੇ ਏਸ਼ੀਆ ਦੀ, ਉੱਚੀ ਸ਼੍ਰੇਣੀ ਦੀ ਰਸਕ ਕਿਰਤ ਸਦਾ ਮਨ ਦੇ ਟਿਕਾਅ ਵੱਲ ਖੜਦੀ ਹੈ, ਸਤੋ ਗੁਣੀ ਪ੍ਰਭਾਵ ਦੀ ਛਾਇਆ ਕਰਦੀ ਹੈ। ਇਹ ਅੰਤਮ ਕਸਵੱਟੀ ਹੈ ਜਿਸ ਨਾਲ ਹਰ ਇੱਕ ਪਾਰਖੀ ਰਸਕ ਕਿਰਤ ਨੂੰ ਪਛਾਣਦਾ ਅਤੇ ਉਹਦਾ ਮੁੱਲ ਪਾਉਂਦਾ ਹੈ। ਨੀਲਮ ਅਤੇ ਪੁਖਰਾਜ ਅਤੇ ਹੀਰਾ ਅਤੇ ਲਾਲ ਇਸ ਕਰਕੇ ਕੀਮਤੀ ਨਹੀਂ ਕਿ ਉਹਨਾਂ ਦੀ ਡਲੀ ਅਤੇ ਆਪ ਸੋਹਣੀ ਹੈ, ਪਰ ਸੁੱਚੇ ਜਵਾਹਰੀ ਨੂੰ ਤਾਂ ਉਹਨਾਂ ਦੇ ਮੱਥੇ ਭਾਗ ਰੇਖ ਦੀ ਸੋਝੀ ਹੁੰਦੀ ਹੈ ਅਤੇ ਉਸ ਭਾਗ ਰੇਖ ਨੂੰ ਤੱਕ ਕੇ ਉਹਨਾਂ ਦਾ ਮੁੱਲ ਪਾਉਂਦੇ ਹਨ। ਇਸੀ ਤਰ੍ਹਾਂ ਸੁੱਚੇ ਰਸਕ ਕਿਰਤ ਦੇ ਪਾਰਖੀ ਨਿਰੀ ਬਾਹਰਲੀ ਸੁਣਪ ਅਤੇ ਅੰਗਾਂ ਰੰਗਾਂ ਦੇ ਮੇਲ ਜੋਲ ਅਤੇ ਡਲੀਲੀ ਆਬਾਂ ਨੂੰ ਵੇਖ ਖੁਸ਼ ਨਹੀਂ ਹੁੰਦੇ, ਉਹਨਾਂ ਉੱਤੇ ਤਾਂ ਉਹਨਾਂ ਚੀਜ਼ਾਂ ਦੇ ਪ੍ਰਭਾਵ ਪੈਂਦੇ ਹਨ। ਇਹ ਅੰਦਰ ਦੀ ਗੱਲ ਹੈ ਅਤੇ ਉਹਨਾਂ ਪ੍ਰਭਾਵਾਂ ਅਨੁਸਾਰ ਕੀਮਤ ਪਾਉਂਦੇ ਹਨ। ਰਸਕ ਕਿਰਤ ਦੀਆਂ ਬਣਤਾਂ ਕਿਸੇ ਤਰ੍ਹਾਂ ਹੀਰਿਆਂ ਜਵਾਹਰਾਤਾਂ ਥੀ ਘੱਟ ਕੀਮਤੀ ਚੀਜ਼ਾਂ ਨਹੀਂ ਆਉਂਦੀਆਂ। ਇਸ ਵਾਸਤੇ ਇਹਨਾਂ ਦੇ ਪਾਰਖੂ ਅਤੇ ਪਾਰਖ ਕਿਸੇ ਬੇਮੁੱਲ ਆਦਮੀ ਦੇ ਵਿਦਿਆ ਦਾ ਅੰਗ ਹੈ। ਹਾਂਜੀ, ਫਿਰ ਦੁਹਰਾ ਦੇਈਏ ਕਿ ਰਸਕ ਕਿਰਤ ਦੀਆਂ ਬਣਤਾਂ ਕਿਸੇ ਤਰ੍ਹਾਂ ਹੀਰਿਆਂ ਜਵਾਹਰਾਤਾਂ ਥੀ ਘੱਟ ਕੀਮਤੀ ਚੀਜ਼ਾਂ ਨਹੀਂ ਆਉਂਦੀਆਂ। ਇਸ ਵਾਸਤੇ ਇਹਨਾਂ ਦੇ ਪਾਰਖੂ ਅਤੇ ਪਰਖ ਕਿਸੇ ਬੇਮੁੱਲ ਆਦਮੀ ਦੇ ਵਿਦਿਆ ਦਾ ਅੰਗ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।